ਖਿਆਲ ਆ ਗਿਆ ਕਿਤੇ ਲਿਵ ਨਾ ਟੁੱਟ ਜਾਵੇ। ਇਕਾਂਤ ਪਸੰਦ ਸੀ, ਹਰ ਵਕਤ ਪ੍ਰਭੂ ਦੇ ਨਾਮ ਨਾਲ ਜੁੜਿਆ ਰਹਿੰਦਾ ਸੀ। ਸੋ ਅੰਦਰ ਫੁਰਨਾ ਹੋਇਆ ਅਤੇ ਪਰਮੇਸ਼ਰ ਹਰ ਵਕਤ ਇੰਤਜ਼ਾਰ ਕਰਦਾ ਵੀ ਜਿਹੜੇ ਮੇਰੇ ਨਾਲ ਭੇਦ ਵਸਤਾ ਦੇ ਮਹਾਤਮਾ ਹਰ ਵਕਤ ਜੁੜੇ ਰਹਿੰਦੇ ਨੇ, ਬਈ ਉਹਨਾਂ ਦਾ ਕੰਮ ਕਰਨ ਦਾ ਮੈਨੂੰ ਕਦੇ ਮੌਕਾ ਮਿਲੇ, ਸੇਵਾ ਕਰਨ ਦਾ ਮੌਕਾ ਮਿਲੇ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ। ਸੇਵਕੋ ਨਿਕਟੀ ਹੋਏ ਦਿਖਾ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ। ਤਤਕਾਲ ਕਹਿੰਦੇ ਨੇ ਇਮੀਜੇਟਲੀ, ਉਸੇ ਵੇਲੇ ਗੱਲ ਹੋ ਜਾਂਦੀ, ਸਾਹਮਣੇ ਆ ਗਈ। ਕਹਿੰਦੇ ਪ੍ਰੇਮੀਆਂ ਕੀ ਗੱਲ, ਪਛਾਣਿਆ ਨਹੀਂ ਕੌਣ। ਕਹਿੰਦਾ ਚਿੱਠੀ ਲੈ ਕੇ ਜਾਣੀ ਹੈ, ਮੈਨੂੰ ਡਰ ਲੱਗਦਾ ਵੀ ਮੇਰਾ ਨਾਮ ਦੀ ਮੇਰੇ ਨਾਮ ਦੀ ਲਿਵ ਨਾ ਟੁੱਟ ਜਾ। ਕਹਿ ਲਿਆ, ਮੈਂ ਹੁਣੇ ਲਿਆ ਦਿੰਦਾ। ਜਵਾਬ ਲਿਆ ਕੇ ਦੇ ਤਾ ਪੰਜਾਂ ਮਿੰਟਾਂ 'ਚ। ਕਹਿੰਦੇ ਲੈ ਸੰਤਾਂ ਹੁੰਦੇ ਆ, ਉੱਥੋਂ ਵਿਦਾ ਹੋ ਕੇ ਆਇਆ ਸੀ। ਜਦ ਮਹਾਤਮਾ ਕੋਲ ਦੁਬਾਰਾ ਗਿਆ, ਕਹਿੰਦੇ ਤੂੰ ਗਿਆ ਨਹੀਂ। ਕਹਿੰਦੇ ਮਹਾਰਾਜ ਮੈਂ ਜਵਾਬ ਲਿਆਂਦਾ। ਹੈਰਾਨ ਹੁੰਦੇ ਨੇ ਵੀ ਇਹ ਬੰਦਾ ਕਿਹਾ ਜੇ। ਉਹ ਕਹਿੰਦੇ ਉਹ ਤਾਂ 40 ਮੀਲ 'ਤੇ ਹੈ। ਕਹਿੰਦੇ ਹਾਂਜੀ ਉੱਥੋਂ ਹੀ ਲਿਆਂਦਾ। ਕਹਿ ਤੂੰ ਗਿਆ ਸੀ? ਕਹਿੰਦੇ ਨਾ। ਕੌਣ ਗਿਆ ਸੀ? ਕਹਿੰਦੇ ਪਰੇ ਪਰੇ। ਹੈਰਾਨ ਹੋ ਗਏ, ਪਰੇ ਪਰੇ ਕੀ ਕਹਿੰਦੇ? ਹੀਰ ਚਿੱਠੀ ਫੜ ਲਈ, ਸਮਝ ਗਏ ਬਈ ਕੋਈ ਕੌਤਕ ਵਰਤ ਗਿਆ ਇਸ ਆਸ਼ਰਮ ਦੇ ਅੰਦਰ। ਆਰਾਧਨਾ ਚਲੇ ਗਏ, ਪ੍ਰਭੂ ਨੂੰ ਆਰਾਧਿਆ, ਆਵਾਜ਼ ਆਈ, ਕੰਟੈਕਟ ਕੀਤਾ, ਜੁੜ ਗਏ ਉਹਦੇ ਨਾਲ। ਹੇ ਪ੍ਰਭੂ ਇਹ ਕੀ ਕੌਤਕ ਹੈ? ਕਹਿਣ ਲੱਗੇ ਮੈਂ ਹੀ ਜਵਾਬ ਲਿਆ ਕੇ ਦਿੱਤਾ। ਕਹਿੰਦੇ ਇਹ ਪਰੇ ਪਰੇ ਕਹਿੰਦਾ। ਕਹਿੰਦੇ ਬੁਲਾ ਕੇ ਪੁੱਛ ਲੈ। ਬੁਲਾ ਲਿਆ। ਕਹਿੰਦੇ ਪਰੇ ਪਰੇ ਕੀ ਹੈ? ਕਹਿੰਦੇ ਮਹਾਂਪੁਰਸ਼ੋ ਜਿਹੜਾ ਤੁਸੀਂ ਮੈਨੂੰ ਨਾਮ ਦਿੱਤਾ ਸੀ। ਕਹਿੰਦੇ ਪਰੇ ਪਰੇ ਅਸੀਂ ਦਿੱਤਾ? ਕਹਿੰਦੇ ਹਾਂ। ਖਿਆਲ ਆ ਗਿਆ ਵੀ ਅਸੀਂ ਤਾਂ ਉਹ ਰਾਜੇ ਨੇ ਆਉਣਾ ਸੀ, ਇਹ ਗਲੀਚਿਆਂ ਦੇ ਉੱਤੇ ਕਾਰਪੇਟਸ ਦੇ ਉੱਤੇ ਆਉਂਦਾ ਸੀ, ਅਸੀਂ ਤਾਂ ਸਹਿ ਸੁਭਾਅ ਪਰੇ 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 ਕਿਹਾ ਸੀ। ਉਸ ਵੇਲੇ ਆਰਾਧਨਾ ਕਰੀ, ਹੇ ਪ੍ਰਭੂ ਇਹ ਕਿਹੜਾ ਨਾਮ ਹੈ ਤੁਹਾਡਾ? ਉਹ ਕਹਿੰਦੇ ਇਹ ਤਾਂ ਮੇਰਾ ਨਾਮ, ਪਰ ਅਸਲੀ ਨਾਮ ਤਾਂ ਮੇਰਾ ਇਹੀ ਹੈ, ਕਿਉਂਕਿ ਮੈਨੂੰ ਉਹ ਪਰੰਪਰ ਕਹਿੰਦੇ ਨੇ ਅਤੇ ਮੈਂ ਪਰੇ ਤੋਂ ਪਰੇ ਹਾਂ। ਤਿੰਨ ਗੁਣ ਮਾਇਆ, ਤਿਰਗੁਣ ਮਾਇਆ ਦੇ ਸਾਰੇ ਦ੍ਰਿਸ਼ਾਂ ਤੋਂ, ਸਰੀਰ ਤੋਂ, ਪੰਜਾਂ ਤੱਤਾਂ ਤੋਂ, ਪੰਜੇ ਪ੍ਰਾਣਾਂ ਤੋਂ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੇ, ਮਨ ਚਿੱਤ ਬੁੱਧ ਅਹਿਮ ਭਾਵ, ਜਿੱਥੇ ਜਾ ਕੇ ਸਾਰੀ ਪ੍ਰਕਿਰਤੀ ਮੁੱਕਦੀ ਹੈ ਮਹਾਤਮਾ ਜੀ, ਉਸ ਤੋਂ ਪਰੇ ਮੈਂ ਹਾਂ। ਮੇਰੇ ਤੋਂ ਪਰੇ ਕੁਛ ਨਹੀਂ ਹੈ, ਮੈਂ ਹੀ ਮਾਇਆ। ਸੋਏ ਨੇ ਮੇਰਾ ਨਾਮ ਅਪਰੰਪਰ ਜਪਿਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਸੋ ਜੋ ਨਾਮ ਵੀ ਪ੍ਰਾਪਤ ਹੋ ਗਿਆ, ਇਹਦੇ 'ਚ ਨਾਮਾਂ 'ਚ ਗਿਣਤੀਆਂ ਮਿਣਤੀਆਂ ਕਰਨੀਆਂ, ਇਹ ਆਦਮੀ ਡਾਵਾਂਡੋਲ ਹੋ ਜਾਇਆ ਕਰਦਾ। ਕਿਸੇ ਨੇ ਕਹਿਤਾ ਵੀ ਆਹ ਨਾਮ ਠੀਕ ਹੈ ਜੀ, ਕਿਸੇ ਨੇ ਕਹਿਤਾ ਉਹ ਨਾਮ ਠੀਕ ਹੈ ਜੀ, ਉਹ ਜਪੇ ਤੇ ਹੋ ਜੀ। ਕਿਸੇ ਤੋਂ ਨਹੀਂ ਹੋਣਾ, ਇਹ ਤਾਂ ਤੁਹਾਡੀ ਸ਼ਰਧਾ ਭਾਵਨਾ ਅਤੇ ਤੁਹਾਡੀ ਲਗਨ ਹੈ ਜਿਹਨੇ ਪਾਰ ਲੰਘਾਉਣਾ। ਮਹਾਤਮਾ ਨੇ ਨਾਮ ਦੇਣਾ ਹੈ, ਕਿਰਪਾ ਕਰਨੀ ਹੈ, ਪਰ ਅਗਲੇ ਪਾਸੇ ਵੀ ਕੋਈ ਚੀਜ਼ ਚਾਹੀਦੀ ਹੈ ਸਾਂਭਣ ਵਾਸਤੇ, ਰਹਿਤਾਂ ਦਾ ਵਿੱਚ ਪੂਰਾ ਹੋਣਾ ਚਾਹੀਦਾ। ਅਤੇ ਮਹਾਰਾਜ ਕਹਿਣ ਲੱਗੇ ਵੀ ਨਾਮ ਤਾਂ ਮੰਤਰ ਤਾਂ ਜੋ ਗੁਰੂ ਤੋਂ ਮਿਲਿਆ ਹੈ ਉਹਦੇ ਉੱਤੇ ਵਿਸ਼ਵਾਸ ਹੋ। ਦੂਸਰਾ ਇਹ ਹੁੰਦਾ ਹੈ ਕਿ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਹੋਣਾ ਚਾਹੀਦਾ। ਜਦ ਤੱਕ ਗੁਰੂ ਦੇ ਬਚਨ 'ਤੇ ਵਿਸ਼ਵਾਸ ਨਹੀਂ ਹੈ, ਉਨੀ ਦੇਰ ਤੱਕ ਫਿਲਾਸਫੀਆਂ ਕਿਤਾਬਾਂ ਪੜ੍ਹ ਕੇ ਪੜ੍ਹ ਲਓ, ਜਿੰਨੇ ਪੜ੍ਹਨੇ ਅਰਥ ਪੜ੍ਹਨੇ ਆ ਪੜ੍ਹ ਲਓ, ਜੋ ਕੁਛ ਕਰਨਾ ਹੈ ਕਰ ਲਓ। ਜਦ ਤੱਕ ਗੁਰੂ ਦਾ ਉਪਦੇਸ਼ ਨਹੀਂ ਕਮਾਇਆ ਜਾਂਦਾ ਉਨੀ ਦੇਰ ਤੱਕ ਪਾਰ ਨਹੀਂ ਲੰਘਦਾ, ਇਸ ਤਰ੍ਹਾਂ ਫਰਮਾਨ ਕਰ ਰਿਹਾ। ਪ੍ਰੀਤਮ ਕੇ ਦੇਸ਼ ਕੈਸੇ ਵਤਨ ਸੇ ਜਾਏ, ਕੈਸੇ ਵਤਨ ਚੁਗਲੀ ਨਾ ਕਰੀ, ਈਰਖਾ ਨਾ ਕਰੀ, ਨਾਮ ਨੀ ਤੇ ਜਪ ਹੋਣ ਪਰ ਕਮਾਉਂਦਾ ਨੀ ਹੈ, ਸੁਣਦਾ ਹੀ ਸੁਣਦਾ ਤੁਰਿਆ ਜਾ ਰਿਹਾ। ਮਹਾਰਾਜ ਕਹਿੰਦੇ ਐ ਨੀ ਬਣਨਾ ਪ੍ਰੇਮੀਆਂ, ਤੈਨੂੰ ਤਾਂ ਆਗਿਆ ਮੰਨਣੀ ਪੈਣੀ ਹੈ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤੋਂ ਬਾਣੀ। ਗਾਉਂਦੇ ਤਾਂ ਸਾਰੇ ਹੀ ਬੈਠੇ ਹਾਂ ਆਪਾਂ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੇ ਆਗਿਆ ਹੀ ਨਹੀਂ ਮੰਨਣੀ ਹੈ ਫਿਰ ਤਾਂ ਗੱਲ ਗਾਹਾਂ ਚੱਲਦੀ ਨਹੀਂ, ਇੱਥੇ ਹੀ ਟੁੱਟ ਜਾਂਦੀ ਹੈ। ਅਸੀਂ ਮਨ ਦੇ ਸਿੱਖ ਹਾਂ, ਗੁਰੂ ਦੇ ਸਿੱਖ ਨਹੀਂ। ਤੇ ਮਨ ਦੇ ਸਿੱਖ ਹੋਣ ਕਰਕੇ ਮਨਮੁਖ ਕਹਾਉਣੇ। ਜੇ ਗੁਰੂ ਦੇ ਹੋਈਏ ਤਾਂ ਗੁਰਮੁਖ ਕਹਾਈ, ਫਿਰ ਸ਼ਰਾਬਾਂ ਕਿਉਂ ਪੀਏ ਜੇ ਗੁਰੂ ਦੇ ਸਿੱਖ ਹੋਈਏ? ਕੇਸ ਰੱਖਣ ਨਾਲ ਤਾਂ ਸਿੱਖੀ ਨਹੀਂ ਮਿਲਦੀ ਹੈ, ਨੌ ਸਿੰਘ ਧਰਾ ਕੇ ਤਾਂ ਸਿੱਖੀ ਨਹੀਂ ਮਿਲਦੀ। ਸਿੱਖੀ ਤਾਂ ਜਿੰਨੀ ਦੇਰ ਤੱਕ ਸਿੱਖ ਕਰਮ ਨਹੀਂ ਕਰਦਾ, ਉਨੀ ਦੇਰ ਸਿੱਖ ਕਿਵੇਂ ਤੂੰ ਬਣ ਗਿਆ? ਮਹਾਰਾਜ ਤਾਂ ਕਹਿੰਦੇ ਜਿਹੜਾ ਤਰੇ ਕੇਸ ਬਿਨ ਪੌਲ ਭੇਖੀ ਮੂਰਖ ਸਿੱਖ, ਕਹਿੰਦੇ ਉਹ ਤਾਂ ਭੇਖੀ ਤੇ ਮੂਰਖ ਸਿੱਖ ਹੈ ਜਿਹੜਾ ਰੀਸ ਕਰਦਾ ਸਿੱਖਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਾ ਉਪਦੇਸ਼ ਕਮਾਓ। ਗੁਰੂ ਇਹ ਕਹਿੰਦਾ ਤਾਜੇ ਅਭਿਮਾਨ ਲਿਓ ਮਨ ਨੂੰ, ਪਹਿਲਾਂ ਅਭਿਮਾਨ ਛੱਡ। ਜੇ ਤੇਰੇ ਵਿੱਚ ਅਭਿਮਾਨ ਹੈ, ਨਾਮ ਤੇਰੇ ਹਿਰਦੇ 'ਚ ਫਲੀਭੂਤ ਨਹੀਂ ਹੋਣਾ। ਅਭਿਮਾਨ ਕਾਹਦਾ ਹੁੰਦਾ? ਛੇ ਕਿਸਮ ਦੇ ਅਭਿਮਾਨ ਨੇ, ਮੋਟੇ 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 ਨੇ, ਅਤੇ ਕੋਈ ਨਹੀਂ ਇਹਨਾਂ ਅਭਿਮਾਨਾਂ ਤੋਂ ਬਚ ਸਕਦਾ। ਅਤੇ ਇਹਨਾਂ ਨੂੰ ਮਹਾਰਾਜ ਨੇ ਠੱਗ ਕਿਹਾ, ਠੱਗ, ਅਤੇ ਸਾਨੂੰ ਵਾਰਨਿੰਗ ਦਿੰਦੇ ਨੇ। ਫਿਰਦੇ ਠਗਵਾੜੇ ਵੇਖੀ ਨਾ ਠੱਗਿਆ ਜਾਵੇ, ਫਿਰਦੇ ਠਗਵਾੜੇ ਜੋਬਨ ਪੰਜੇ ਠੱਗੇ। ਇਹਨੀ ਠੱਗੀ ਜੱਗ ਠੱਗਿਆ, ਕਿਹਨੇ ਨਾ ਰੱਖੀ ਲੱਜ? ਕਹਿੰਦੇ ਕੋਈ ਨਹੀਂ ਬਚਿਆ ਇਹਨਾਂ ਤੋਂ, ਸਾਰਿਆਂ ਨੂੰ ਠੱਗਤਾ ਇਹਨਾਂ। ਇੱਕ ਇੱਕ ਦੇ ਵਿੱਚ ਕਿੰਨੀ ਕਿੰਨੀ ਤਾਕਤ ਹੈ। ਬਾਬਾ ਫਰੀਦ ਜੀ ਤੁਰੇ ਜਾ ਰਹੇ, ਜਾਂਦੇ ਜਾਂਦੇ ਇੱਕ ਚੀਕ ਸੁਣੀ ਆਪ ਨੇ, ਆਪਦਾ ਕਦਮ ਅੱਗੇ ਨਾ ਉੱਠ ਸਕਿਆ, ਬੜੀ ਦਰਦਨਾਕ ਚੀਕ ਸੁਣਾਈ ਦਿੱਤੀ। ਆਪ ਖੜ ਗਏ ਦਰਵਾਜ਼ੇ ਦੇ ਕੋਲ ਲੱਗ ਕੇ, ਦਰਵਾਜ਼ਾ ਅੰਦਰੋਂ ਬੰਦ ਹੈ, ਦਸਤਕ ਦਿੱਤੀ। ਕਾਫੀ ਸਮੇਂ ਤੋਂ ਬਾਅਦ ਦਰਵਾਜ਼ਾ ਖੁੱਲ੍ਹਿਆ, ਕੀ ਦੇਖਦੇ ਨੇ? ਇੱਕ ਬੀਬੀ, ਨੇਤਰ ਲਾਲ ਹੋਏ ਪਏ ਨੇ, ਚਿਹਰੇ ਦਾ ਰੰਗ ਬਦਲਿਆ ਪਿਆ, ਅਤੇ ਹੱਥ ਵਿੱਚ ਹੰਟਰ ਹੈ। ਬੇਟੀ, ਕੀ ਗੱਲ ਹੈ? ਇੱਥੇ ਕੌਣ ਹੈ ਇੰਨੇ ਦਰਦ ਦੇ ਅੰਦਰ ਜਿਸਨੇ ਚੀਕ ਮਾਰੀ ਅਤੇ ਸਾਤੇ ਸਹਿ ਨਹੀਂ ਹੋਈ? ਕਹਿਣ ਲੱਗੀ, ਦਰਵੇਸ਼ ਸਾਈਂ, ਇਹ ਗ੍ਰਿਸ਼ਤੀਆਂ ਦੇ ਘਰ ਨੇ, ਤੈਂ ਕੀ ਲੈਣਾ? ਤੁਸੀਂ ਜਾ ਕੇ ਅੱਲਾ ਅੱਲਾ ਕਰੋ, ਤਸਬੀਹ ਫੇਰੋ, ਇਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ ਬੇਟਾ। ਕੋਈ ਦੁੱਖ ਹੋਵੇ ਤਾਂ ਨਿਵਾਰਿਆ ਜਾ ਸਕਦਾ, ਕੋਈ ਵਿਘਨ ਹੋਵੇ ਕੱਟਿਆ ਜਾ ਸਕਦਾ, ਦੱਸੋ ਤਾਂ ਸਹੀ। ਕਹਿਣ ਲੱਗੀ ਬਾਬਾ ਤੂੰ ਇੱਕ ਬੇਸ਼ਵਾ ਦੇ ਘਰ ਅੱਗੇ ਖੜੇ, ਇੱਥੇ ਹੁਸਮ ਦਾ ਸੌਦਾ ਹੁੰਦਾ ਅਤੇ ਤੂੰ ਸਾਧੂ ਸੰਤ ਹੈ, ਇੱਥੇ ਖੜਨਾ ਹੀ ਤੇਰਾ ਤੈਨੂੰ ਕਲੰਕਿਤ ਕਰਦਾ। ਬੇਟਾ ਮੈਨੂੰ ਦੱਸ ਤਾਂ ਸਹੀ ਗੱਲ ਕੀ ਹੈ। ਕਹਿੰਦੀ ਕੀ ਗੱਲ ਹੋਣੀ ਹੈ? ਅਤੇ ਅਸੀਂ ਕਜਲਾ ਪਾਉਣੀਆਂ ਤਾਂ ਕਿ ਸੋਹਣਾ ਲੱਗੇ ਅਤੇ ਗਾਹਕ ਦਾ ਮਨ ਖਿੱਚੀ। ਇਹ ਮੇਰੀ ਗੋਲੀ ਨੇ ਕਜਲਾ ਰਗੜਿਆ, ਸੁਰਮਾ ਰਗੜਿਆ ਅਤੇ ਮੋਟਾ ਰਹਿ ਗਿਆ ਥੋੜ੍ਹਾ। ਆਹ ਮੈਂ ਪਾਇਆ ਜਿਹੜੀ ਮੈਂ ਧਾਰ ਬਣਾਈ ਸੀ ਨੇਤਰਾਂ ਦੇ ਅੰਦਰ, ਪਾਣੀ ਦੇ ਨਾਲ ਉਹ ਬਹਿ ਕੇ ਫਿੱਕੀ ਪੈ ਗਈ। ਇਸ ਕਰਕੇ ਉਹਨੂੰ ਮੱਤ ਦੇਣ ਵਾਸਤੇ ਮੈਂ ਹੰਟਰ ਨਾਲ ਉਹਨੂੰ ਕੁੱਟ ਰਹੀ ਸੀ। ਕਹਿੰਦੇ ਬੇਟਾ ਇਹ ਸਰੀਰ ਤਾਂ ਰਿਹਾ ਨਹੀਂ ਕਰਦਾ, ਕਿਉਂਕਿ ਇਹਦੀਆਂ ਤਿੰਨ ਅਵਸਥਾ ਨੇ, ਬਾਲ ਜਵਾਨੀ ਅਰ ਬਿਰਧ ਫੁਨ, ਤਿੰਨ ਅਵਸਥਾ ਜਾਨ। ਤਿੰਨ ਅਵਸਥਾ ਨੇ, ਪਹਿਲਾਂ ਬਾਲਪਨ ਹੁੰਦੀ ਹੈ, ਬਚਪਨ ਨੂੰ ਜਵਾਨੀ ਖਾ ਜਾਂਦੀ, ਨਾਮ ਨਿਸ਼ਾਨ ਨਹੀਂ ਬਚਪਨ ਦਾ ਰਹਿੰਦਾ, ਜਵਾਨੀ ਨੂੰ ਆ ਕੇ ਬੁਢੇਪਾ ਖਾ ਜਾਂਦਾ ਹੈ। ਬੰਦਾ ਲੋਚਦਾ ਵੀ ਮੁੜ ਕੇ ਜਵਾਨ ਹੋ ਜਾਊ, ਕਿਹੜਾ ਵਿਟਾਮਿਨ ਖਾਵਾਂ, ਕਿਹੜਾ ਰੰਗ ਬਾਜ਼ਾਰ 'ਚੋਂ ਖਰੀਦ ਕੇ ਦਾੜ੍ਹੀ ਨੂੰ ਲਾਵਾਂ, ਕਿਹੜਾ ਸਿਰ ਨੂੰ ਲਾਵਾਂ ਧੌਲੇ ਨਾ ਨਜ਼ਰ ਆਉਂ। ਨਹੀਂ ਆਉਂਦੀ ਜਵਾਨੀ, ਲੰਘ ਗਈ ਹੈ, ਇੱਕੋ ਵਾਰੀ ਆਉਂਦੀ ਹੈ ਜਵਾਨੀ, ਅਤੇ ਮਾਪੇ ਦੁਬਾਰਾ ਨਹੀਂ ਮਿਲਿਆ ਕਰਦੇ, ਲੰਘ ਗਈ ਸੋ ਲੰਘ। ਮਹਾਰਾਜ ਕਹਿੰਦੇ ਇਹਦਾ ਕਾਹਦਾ ਮਾਣ ਹੈ, ਸਰੀਰ ਤਾਂ ਇਤਨਾ ਕੁ ਲਾਗੇ ਠਨਕਾ, ਇੰਨਾ ਵੀ ਨਹੀਂ ਸਹਿ ਸਕਦਾ। ਹੁਣ ਇਹਦੇ ਵਿੱਚ ਹੈ ਕੀ, ਕਿਹੜੇ ਭੁਲੇਖੇ 'ਚ ਪੈ ਗਈ ਬੀਬੀ ਤੋਂ? ਬਿਸ਼ਤਾ ਅਸਤ ਰਗਤ ਪਰੇਟੇ ਚਾਮ, ਇਸ ਉੱਪਰਲੇ ਰੱਖਿਓ ਗਰਮਾਨ, ਦੇਹ ਅਧਿਆਸ ਹੋ ਗਿਆ। ਇਹ ਤਾਂ ਇੱਕ ਪਤਲੇ ਜਿਹੇ ਪਲਾਸਟਿਕ ਦੀ ਤਹਿ ਦੇ ਵਿੱਚ ਬਿਸ਼ਟਾ ਪਿਆ, ਮੂਤਰ ਪਿਆ, ਮੈਲ ਪਈ ਹੈ, 3.5 ਕਰੋੜ ਰੋਮ ਹੈ ਜਿਹਨਾਂ 'ਚੋਂ ਹਰ ਵਕਤ ਮੈਲ ਨਿਕਲਦੀ। ਇਹਦੀ ਸਪਨ ਕਹਿੰਦੀ ਹੈ ਇਹਦੇ ਤਾਂ ਠੱਗ ਲਿਆ ਤੈਨੂੰ, ਠੱਗ ਨੇ ਜੋਬਨ ਵਾਲੇ ਠੱਗ ਨੇ ਠੱਗ ਲਿਆ, ਇਹ ਜੋਬਨ ਸਦਾ ਨਹੀਂ ਕਾਇਮ ਰਹਿਣਾ, ਇਹ ਲੰਘ ਜਾਂਦਾ। ਬਾਬਾ ਤੂੰ ਆਪਣੇ ਰਸਤੇ ਪੈ, ਇਹ ਉਪਦੇਸ਼ ਕਿਸੇ ਸਤਸੰਗੀ ਨੂੰ ਦੇਈਂ, ਇਹ ਮੈਨੂੰ ਨਹੀਂ ਪਾਉਂਦੇ, ਕਿਉਂਕਿ ਜਿੱਥੇ ਤੂੰ ਖੜਾ ਹੈ ਇਹ ਉਪਦੇਸ਼ ਲੈਣ ਵਾਲਾ ਥਾਂ ਨਹੀਂ, ਇਹ ਪੈਸਿਆਂ ਦਾ ਥਾਂ ਹੈ, ਪੈਸੇ ਲੈਣੇ ਨੇ ਮੈਂ, ਪੈਸੇ ਕਮਾਉਣੇ, ਗੁਜ਼ਾਰਾ ਮੇਰਾ ਤਾਂ ਆਉਣਾ, ਜਾਓ ਤੁਸੀਂ ਆਪਣੀ ਦਰਵੇਸ਼ੀ ਕਿਤੇ ਹੋਰ। ਬਾਬਾ ਜੀ ਤੁਰ ਗਏ, ਸਮਾਂ ਲੰਘ ਗਿਆ। ਅੱਜ ਬਹੁਤ ਸਾਰੇ ਮਰੀਦਾਂ ਦੇ ਨਾਲ ਤੁਰੇ ਆ ਰਹੇ, ਝਾੜ ਨੇ ਕਬਰਸਤਾਨ ਦੇ ਅੰਦਰ, ਇੱਕ ਸੰਘਣਾ ਝਾੜ ਹੈ, ਥੋੜ੍ਹਾ ਉੱਚਾ ਹੈ, ਕੀ ਦੇਖਦੇ ਨੇ ਉਹਦੇ ਉੱਤੇ ਖੋਪਰੀ ਪਈ ਹੈ ਅਤੇ ਅੱਖਾਂ ਦੇ ਵਿੱਚੋਂ ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਕੇ ਦੇਖ ਰਹੇ, ਆਲਣਾ ਬਣਿਆ ਹੋਇਆ ਉਹਦੇ 'ਚ, ਜਿਹਾ ਜਿਹਾ ਬਈਏ ਦਾ ਆਲਣਾ ਹੁੰਦਾ ਹੈ ਜਿਹਾ ਆਲਣਾ ਬਣਿਆ। ਉਸ ਵੇਲੇ ਅੰਤਰ ਧਿਆਨ ਹੋ ਗਿਆ, ਬਾਚਿਆ ਭੂਤਕਾਲ ਵੀ ਕੌਣ ਹੈ, ਦੇਖਿਆ ਤਾਂ ਉਹ ਹੰਟਰ ਵਾਲੀ ਬੀਬੀ ਸਾਹਮਣੇ ਖੜੀ ਹੈ, ਹੁਸਨ ਦੀ ਤਾਰੀਫ ਕਰ ਰਹੀ ਹੈ, ਉਹਨੂੰ ਕਾਇਮ ਰੱਖਣਾ ਚਾਹੁੰਦਾ, ਬਜਟ 'ਚ ਆ ਗਏ। ਉਸ ਵੇਲੇ ਬਜਟ 'ਚ ਆ ਕੇ ਆਪਦੇ ਮੁਖ ਤੋਂ ਇਸ ਤਰ੍ਹਾਂ ਫਰਮਾਨ ਹੋਇਆ, ਜਿਹੜੀਆਂ ਕੱਜਲ ਰੇਖਣਾ ਸੈਂਦੀਆਂ Yeah. ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦੀਆਂ ਪੰਖੀ ਸੂਏ ਵਿੱਚ। ਮਰੀਜ਼ ਕਹਿਣ ਲੱਗੇ, ਮੁਰਸ਼ਦ ਇਹ ਸਜਦਾ ਕਿਸ ਵਾਸਤੇ ਆਪਨੇ ਕੀਤਾ? ਕਹਿਣ ਲੱਗੇ, ਪ੍ਰੇਮੀਓ ਇੱਕ ਦਿਨ ਅਸੀਂ ਜਾ ਰਹੇ ਸੀ, ਇਹ ਬੀਬੀ ਇੱਕ ਆਪਣੀ ਨੌਕਰਾਣੀ ਨੂੰ ਇਸ ਵਾਸਤੇ ਬੇਰਹਿਮੀ ਨਾਲ ਕੁੱਟ ਰਹੀ ਸੀ ਕਿ ਮੇਰੇ ਕੱਜਲ ਦੀ ਰੇਖ ਖਰਾਬ ਹੋ ਗਈ, ਪਾਣੀ ਨਿਕਲਿਆ ਮੇਰੀ ਅੱਖ ਦੇ ਵਿੱਚੋਂ ਅਤੇ ਸੁਰਮੇ ਦੀ ਤਾਰ ਖਰਾਬ ਹੋ ਗਈ। ਅਸੀਂ ਅੱਲਾਹ ਤਾਲਾ ਦੇ ਬੇਅੰਤ ਕੁਦਰਤ ਨੂੰ ਦੇਖ ਕੇ ਸਜਦਾ ਕਰਿਆ, ਅੱਲਾਹ ਤਾਲਾ ਉਹੀ ਖੋਪਰੀ ਹੈ। ਅਤੇ ਅੱਜ ਕੀ ਹੋਇਆ, ਇਹਦੇ 'ਚ ਪੰਛੀਆਂ ਨੇ ਆਲਣੇ ਪਾਏ ਨੇ, ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਅੱਖਾਂ 'ਚੋਂ ਚਾਕਦੇ ਨੇ। ਆਹ ਜੋਬਨ ਦਾ ਅਖੀਰ ਹੋਇਆ ਕਰ। ਫਰੀਦ ਕਹਿੰਦੇ ਨੇ ਕਿ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸੌ ਪ੍ਰੀਤ ਨਾ ਜਾਏ। ਅਤੇ ਮੈਂ ਨਹੀਂ ਡਰਦਾ ਜੇ ਮੇਰੀ ਪਿਆਰੇ ਨਾਲ ਪ੍ਰੀਤ ਨਾ ਜਾਵੇ, ਜੋਬਨ ਜਾਂਦਾ ਜਾਣ ਦੇ। ਕੀਤੀ ਜੋਬਨ ਪ੍ਰੀਤ ਮੈਨ ਸੁੱਕ ਗਏ ਕਮਲਾਏ, ਕਿੰਨੇ ਜੋਬਨ ਸੁੱਕ ਗਏ, ਪ੍ਰੀਤ ਤਾਂ ਸੁੱਕਿਆ ਨਹੀਂ ਕਰਦੀ, ਪ੍ਰੀਤ ਸਦਾ ਰਿਹਾ ਕਰਦੀ। ਸੋ ਇਹ ਠੱਗਾ ਹੈ, ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਜਾਤ ਵੀ ਠੱਗ ਹੈ, ਪੈਸਾ ਟਕਾ ਵੀ ਠੱਗ ਹੈ, ਆਦਮੀ ਨੂੰ ਪੋਲਿਊਟ ਕਰ ਦਿੰਦਾ, ਬਹੁਤਾ ਪੈਸਾ ਬੈਂਕ 'ਚ ਜਮ੍ਹਾਂ ਹੈ, ਕਿਸੇ ਨਾਲ ਗੱਲੇ ਨਹੀਂ ਕਰਦਾ। ਗੁਰੂ ਮਹਾਰਾਜ ਇੱਕ ਬਹੁਤ ਵੱਡੇ ਧਨੀ ਕੋਲ ਚਲੇ, ਜਿਸਨੇ ਆਪਣਾ ਉਦੇਸ਼ ਪੈਸਾ ਜੋੜਨਾ ਹੀ ਰੱਖਿਆ ਸੀ, ਅਤੇ ਉੱਥੇ ਜਾ ਕੇ ਰਾਜ ਦੇ ਵਿੱਚ ਹਾਲ ਦੇਖਿਆ। ਕਹਿਣ ਲੱਗੇ, ਕਿਸ ਦਾ ਰਾਜ ਹੈ? ਕਹਿੰਦੇ ਜੀ, ਕਾਰੂੰ ਦਾ ਰਾਜ, ਕਾਰੂੰ ਬਾਦਸ਼ਾਹ, ਫਾਰਸ ਦੀ ਬਾਤ ਹੈ, ਈਰਾਨ ਦੀ। ਕਹਿੰਦੇ ਇੰਨੀ ਖਸਤਾ ਹਾਲਤ ਕਿਉਂ ਹੈ? ਕਹਿੰਦੇ ਮਹਾਰਾਜ, ਕੋਈ ਵੀ ਸਿੱਕਾ ਸਰਕੂਲੇਸ਼ਨ 'ਚ ਨਹੀਂ ਆਉਂਦਾ, ਅਤੇ ਇੰਨੀ ਮਾੜੀ ਗੱਲ ਹੈ ਕਿ ਬਹੁਤ ਬੇਰਹਿਮ ਬਾਦਸ਼ਾਹ। ਕਹਿੰਦੇ ਇੱਕ ਵਾਰੀ ਇਹਦੇ ਵੀਰਾਂ ਵਜ਼ੀਰਾਂ ਨੇ ਇਹ ਗੱਲ ਕਹੀ ਕਿ ਅਸੀਂ ਸਿੱਕਾ ਸਾਰਾ ਖੋਲਿਆ ਪਬਲਿਕ ਤੋਂ, ਕੋਈ ਨਹੀਂ ਕਿਸੇ ਦੇ ਪਾਸ। ਕਹਿਣ ਲੱਗੇ, ਨਹੀਂ ਹੈਗਾ, ਇਹਨਾਂ ਨੇ ਇੱਕ ਬਹੁਤ ਖੂਬਸੂਰਤ ਬੇਸ਼ਵਾ 1 ਰੁਪਈਏ ਤੋਂ ਵੇਚਣੀ ਕਰਕੇ ਬਾਜ਼ਾਰ ਵਿੱਚ ਟੰਡੋਰਾ ਫਰਾਰ। ਇੱਕ ਨੌਜਵਾਨ ਬੱਚਾ ਮਾਂ ਦੇ ਕੋਲ ਆਇਆ ਕਿ ਮਾਤਾ, ਮੈਂ ਉਹ ਔਰਤ ਖਰੀਦਣੀ ਹੈ। ਬੇਟਾ, ਪੈਸਾ ਤਾਂ ਕੋਈ ਹੈ ਨਹੀਂ। ਕਹਿੰਦਾ, 1 ਰੁਪਈਆ ਦੇ, ਨਹੀਂ ਮੈਂ ਮਰ ਜੂੰ। ਅਖੀਰ ਕਹਿਣ ਲੱਗੀ, ਬੇਟਾ ਉਹ ਗੱਲ ਤੂੰ ਕਰਾਉਣ ਲੱਗਿਆ ਜੋ ਬਿਲਕੁਲ ਨਹੀਂ ਕਰਨੀ ਚਾਹੀਦੀ। ਤੇਰੇ ਪਿਤਾ ਦੇ ਮੁੱਖ ਦੇ ਵਿੱਚ 1 ਰੁਪਈਆ ਪਾ ਕੇ ਅਸੀਂ ਦਫਨਾਇਆ ਸੀ, ਜਾ ਉਹ ਕੱਢ ਲੈ ਫਿਰ ਮੂੰਹ ਤੋਂ। ਕਬਰ ਪੱਟ ਲਈ, ਰੁਪਈਆ ਕੱਢ ਲਿਆ, ਬਾਜ਼ਾਰ 'ਚ ਆ ਗਿਆ, ਪਿਆਦਿਆਂ ਨੂੰ ਦੇਤਾ ਜੋ ਆਵਾਜ਼ ਦੇ ਰਹੇ ਸੀ, ਬਾਦਸ਼ਾਹ ਦੇ ਪੇਸ਼ ਕਰ ਦਿੱਤਾ ਕਾਰਨ ਦੇ। ਕਹਿਣ ਲੱਗੇ, ਕਿੱਥੋਂ ਲਿਆ ਰੁਪਈਆ? ਕਹਿੰਦੇ, ਐ ਪਿਓ ਦੀ ਕਬਰ 'ਚੋਂ ਲਿਆ। ਕਹਿੰਦੇ, ਕਬਰਸਤਾਨ ਸਾਰੇ ਪੱਟ ਦਿਓ। ਕਹਿੰਦੇ, ਮਹਾਰਾਜ ਇਹ ਜਿਹਾ, ਮਹਾਰਾਜ ਜੀ ਚਲੇ ਗਏ, ਉੱਥੇ ਜਾ ਕੇ ਸੰਦੇਸ਼ਾ ਭੇਜਿਆ ਕਿ ਕੋਈ ਦਰਵੇਸ਼ ਆਏ ਨੇ ਅਤੇ ਤੈਨੂੰ ਬੁਲਾ ਰਹੇ ਨੇ। ਅਤੇ ਉਸ ਵੇਲੇ ਜਾ ਕੇ ਆਵਾਜ਼ ਦਿੱਤੀ, ਬਾਦਸ਼ਾਹ ਨੂੰ ਖਬਰ ਦਿੱਤੀ, ਕਹਿਣ ਲੱਗਿਆ ਦਰਵੇਸ਼ਾਂ ਨੂੰ ਬਿਠਾਓ ਅਤੇ ਮੈਂ ਹੁਣੇ ਹੀ ਆਇਆ। ਸੋ ਮਹਾਰਾਜ ਬੈਠੇ ਨਹੀਂ ਹੈ, ਠੀਕਰੀਆਂ ਇਕੱਠੀਆਂ ਕਰਨ ਲੱਗ ਗਏ, ਮਰਦਾਨਾ ਵੀ ਕਰੀ ਜਾਂਦਾ, ਆਪ ਵੀ ਕਰੀ ਜਾਂਦੇ ਨੇ, ਅਤੇ ਇੱਕ ਥੈਲਾ ਜਿਹਾ ਉਹਦੇ 'ਚ ਪਾਈ ਜਾਂਦੇ ਨੇ। ਅਤੇ ਬਾਦਸ਼ਾਹ ਆ ਗਿਆ, ਦੂਰੋਂ ਦੇਖਿਆ, ਜਾਂ ਚਿਹਰੇ ਦੇ ਦਰਸ਼ਨ ਕਰੇ, ਕਹਿਣ ਲੱਗਿਆ ਐਸਾ ਦਰਵੇਸ਼ ਅੱਜ ਤਾਈਂ ਨਹੀਂ ਦੇਖਿਆ, ਐਡਾ ਜਲਾਲ, ਇਹਦਾ ਨਿਰਾ ਹੀ ਨੂਰ ਹੈ ਇਹਦੇ ਚਿਹਰੇ ਦੇ ਉੱਤੇ। ਪ੍ਰਭਾਵਿਤ ਹੋ ਗਏ, ਆਵਾਜ਼ ਦਿੱਤੀ ਹੈ ਦਰਵੇਸ਼,